ਉਹ ਬਗਲ ਸਮਾਧ ਲਾ ਕਰਕੇ ਬੈਠਾ ਹੋਇਆ ਹੈ ਕਿ ਚਿਤਵੜੀ ਉਸ ਦੀ ਮਾਇਆ ਵੱਲ ਹੀ ਹੈ। ਕਿਸ ਜਗਿਆਸੀ ਨੇ ਲਿਆ ਕਰਕੇ 5 ਰੁਪਏ ਉਹਦੇ ਅੱਗੇ ਮੱਥਾ ਟੇਕ ਦਿੱਤਾ, ਉਹ ਚਲਿਆ ਗਿਆ। ਤਾਂ ਬਾਅਦ ਵਿੱਚ ਅਗਲੇ ਨੇ ਆਖਿਆ, ਮਹਾਤਮਾ ਜੀ ਮਹਾਂਪੁਰਸ਼ੋ, ਆ 4 ਰੁਪਈਏ ਫਲਾਣਾ ਤੁਹਾਡੀ ਭੇਟਾ ਕਰ ਗਿਆ। ਉਹ ਕਹਿਣ ਲੱਗਾ, ਉਹ ਖੜਕਾ ਤਾਂ 5 ਦਾ ਹੋਇਆ ਸੀ, ਕਹਿੰਦਾ 4 ਰੁਪਈਏ, ਅੱਖਾਂ ਬੰਦ ਕੀਤੀਆਂ ਹੋਈਆਂ ਪਰ ਗਿਣਦਾ ਰੁਪਈਏ ਹੈ ਕਿ 5 ਟੇਕੇ ਆ ਜਾਂ 4 ਟੇਕੇ ਅੱਗੇ, ਸਾਰਿਆਂ ਨੂੰ ਮਿੱਠੀ ਲੱਗਦੀ ਹੈ। ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ, ਦਿਖਾ ਕਿਹੋ ਕਿਹਨੇ ਆਨ ਚੜ੍ਹਾਇਆ। ਪੜ੍ਹ ਪੜ੍ਹ ਕੇ ਉੱਚਾ ਕੂਕਦਾ ਹੈ, ਤੂੰ ਉੱਪਰੋਂ ਦੇ ਦੇਖਦਾ ਕੋਠੀ ਦੇ ਮਹਾਰਾਜ ਦੇ ਉੱਪਰੋਂ ਵੀ ਦੇਖ ਲੈਂਦਾ ਹੈ, ਕਿਸਨੇ ਲਿਆ ਕੇ ਕੋਈ ਚੜ੍ਹਾਇਆ ਵੀ ਹੈ, ਕੋਈ ਮੱਥਾ ਟੇਕਿਆ ਵੀ ਹੈ ਕਿਸੇ ਨੇ, ਕੋਈ ਰੁਪਈਆ ਕਿਸਨੇ ਲਿਆ ਕੇ ਚੜ੍ਹਾਇਆ ਹੈ ਕਿ ਐਵੇਂ ਨਾ ਮੈਂ ਬੋਲੀ ਜਾਂਦਾ ਹਾਂ। ਇਹ ਸਾਰਿਆਂ ਨੂੰ ਮਿੱਠੀ ਲੱਗਦੀ ਹੈ, ਸਾਰਿਆਂ ਨੂੰ ਪਿਆਰੀ ਲੱਗਦੀ ਹੈ। ਮਾਇਆ ਹੈ ਹੀ ਚੀਜ਼ ਹੀ ਇਹੋ ਜਿਹੀ ਹੈ। ਅਤੇ ਬੱਚਿਆਂ ਨੂੰ ਦੇਖ ਲਿਓ, ਬੱਚਿਆਂ ਦੇ ਹੱਥ ਵਿੱਚ ਰੁਪਈਆ ਫੜਾ ਦਿਓ, ਜੋ ਖੋਹ ਕੇ ਤੁਸੀਂ ਕਾਗਜ਼ ਫੜਾਉਣਾ ਚਾਹੁੰਦੇ ਕਿ ਆਹ ਵੀ ਰੁਪਈਆ ਹੀ ਹੈ, ਕਦੀ ਨਹੀਂ ਫੜਨਗੇ। ਅੰਦਰੋਂ ਦੀ ਵੀ ਖਿੱਚ ਹੈ, ਪਤਾ ਉਹਨਾਂ ਨੂੰ ਕਿ ਇਹ ਰੁਪਈਆ ਹੀ ਹੈ, ਭੁਲਾਇਆ ਨਹੀਂ ਜਾ ਸਕਦਾ। ਮਨ ਸਭ ਕਾ ਲਾਗੇ ਮਿੱਠੀ, ਸਾਰਿਆਂ ਦੇ ਮਨ ਨੂੰ ਇਹ ਬੜੀ ਪਿਆਰੀ ਮਿੱਠੀ ਲੱਗਦੀ ਹੈ ਜੀ।
ਮਾਏ ਬਾਪ ਪੂਤ ਹਿਤ ਭਰਾਤਾ, ਹੁਣ ਘਰ ਘਰ ਮਿਲਿਓ ਦੁਆ।
ਸਤਿਗੁਰੂ ਫਰਮਾਉਂਦੇ ਨੇ, ਮਾਤਾ ਪਿਤਾ ਪੁੱਤਰ ਅਤੇ ਹਿਤੂ ਜਿਹੜੇ ਨੇ ਪ੍ਰੇਮੀ ਅਤੇ ਭਰਾ, ਹੁਣ ਘਰ ਘਰ ਮਿਲਿਓ ਦੁਆ। ਹੁਣ ਇਸ ਮਾਇਆ ਨੇ ਘਰਾਂ ਘਰਾਂ ਵਿੱਚ ਦਵੈਤ ਮਿਲ ਦਿੱਤੀ ਹੈ, ਘਰਾਂ ਘਰਾਂ ਵਿੱਚ ਪਾਠਕ ਪਾ ਦਿੱਤਾ ਇਸਨੇ। ਮਾਇਆ ਦੇ ਸਾਰੇ ਪਵਾੜੇ, ਮਾਇਆ ਦੀਆਂ ਲੜਾਈਆਂ ਹਨ, ਧਰਤੀ ਵੀ ਮਾਇਆ ਹੀ ਹੈ ਅਤੇ ਪੈਸੇ ਵੀ ਮਾਇਆ ਹਨ, ਇਸਤਰੀ ਵੀ ਮਾਇਆ ਹੈ, ਸੋਨਾ ਚਾਂਦੀ ਵੀ ਮਾਇਆ ਹੈ, ਜੋ ਰਾਜ ਗੱਦੀਆਂ ਨੇ ਇਹ ਵੀ ਮਾਇਆ ਹੈ। ਬਸ ਮਾਇਆ ਦੀ ਲੜਾਈ, ਹੋਰ ਤਾਂ ਲੜਾਈ ਹੈ ਹੀ ਨਹੀਂ ਘਰਾਂ ਘਰਾਂ ਵਿੱਚ। ਮਾਤਾ ਪਿਤਾ ਦੇ ਨਾਲ ਵੀ ਸੰਬੰਧ ਤੋੜ ਦਿੰਦਾ, ਮਾਇਆ ਤੋਂ ਹੀ ਲੜਾਈ ਹੁੰਦੀ ਹੈ, ਸਭ ਝਗੜੇ ਹੁੰਦੇ ਨੇ ਮਾਇਆ ਤੋਂ ਹੁੰਦੇ ਨੇ। ਸਾਰਿਆਂ ਦਾ ਮੂਲ ਕਾਰਨ ਇਹੋ ਹੀ ਹੈ, ਜਰ ਜੋਰ ਕੋਈ ਜਰ ਹੈ ਅਤੇ ਇਸਤਰੀ ਹੈ ਅਤੇ ਜ਼ਮੀਨ ਹੈ, ਜਰ ਜੋਰੂ ਜ਼ਮੀਨ, ਇਹ ਲੜਾਈਆਂ ਹੀ ਇਸੇ ਕੰਮ ਤੋਂ ਹੁੰਦੀਆਂ ਰਹੀਆਂ, ਮਾਇਆ ਤੋਂ ਹੋਈਆਂ ਹਨ, ਜ਼ਮੀਨ ਤੋਂ ਹੋਈਆਂ ਨੇ, ਇਸਤਰੀ ਤੋਂ ਹੋਈਆਂ ਨੇ। ਚਾਹੇ ਤਾਂ ਸਾਰਿਆਂ ਦਾ ਮੁੱਢ ਰੂਪ ਮਾਇਆ ਹੀ ਹੈ, ਸਭ ਘਰਾਂ ਘਰਾਂ ਵਿੱਚ ਲੜਾਈਆਂ ਪਾ ਦਿੱਤੀਆਂ, ਝਗੜੇ ਕਰ ਦਿੱਤੇ ਇਸਨੇ, ਸਭ ਜੰਗ ਯੁੱਧ ਇਸੇ ਤੋਂ ਹੀ ਸ਼ੁਰੂ ਹੁੰਦੇ ਹਨ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ, ਜਰ ਵੰਡ ਦੇਵੇ ਭਾਈ, ਇਹ ਜਿਹੜੀ ਜਰ ਹੈ ਨੇ ਮਾਇਆ ਹੈ ਤੇ ਭਰਾਵਾਂ ਨੂੰ ਵੰਡ ਦਿੰਦੀ ਹੈ, ਜਿਹੜੇ ਇਕੱਠੇ ਆਰਾਮ ਕਰਨ ਵਾਲੇ, ਇਕੱਠੇ ਇੱਕ ਬਰਤਨ ਵਿੱਚ ਭੋਜਨ ਖਾਣ ਵਾਲੇ, ਜਦੋਂ ਮਾਇਆ ਦਾ ਪ੍ਰਭਾਵ ਪੈਂਦਾ ਫਿਰ ਵੰਡ ਦਿੰਦੀ ਹੈ, ਅੱਡੋ ਅੱਡ ਕਰ ਦਿੰਦੀ ਹੈ, ਸਾਰਿਆਂ ਦੇ ਉੱਪਰ ਇਸ ਦਾ ਪ੍ਰਭਾਵ ਚੱਲਦਾ ਹੈ। ਮਾਏ ਵਾਂਗ ਕੂਤ ਹਿਤ ਭਰਾਤਾ, ਉਹਨੂੰ ਘਰ ਘਰ ਮਿਲਿਓ ਦੂਆ, ਸਾਰਿਆਂ ਦੇ ਘਰਾਂ ਵਿੱਚ ਦਵੈਤ ਮਿਲ ਦਿੱਤੀ ਹੈ, ਦਿਲਾਂ ਵਿੱਚ ਫਰਕ ਪਾ ਦਿੰਦੀ ਹੈ, ਘਿਰਣਾ ਕਰ ਦਿੰਦੀ ਹੈ, ਨਿਫਰਤ ਨਫ਼ਰਤ ਹੋ ਜਾਂਦੀ ਹੈ, ਈਰਖਾ ਫੁਰਨ ਲੱਗ ਪੈਂਦੀ ਹੈ। ਸਮਝ ਲਓ ਮਾਇਆ ਦੀ ਘਿਰਣਾ ਨਹੀਂ ਹੁੰਦੀ, ਈਰਖਾ ਨਹੀਂ ਹੁੰਦੀ, ਕੋਈ ਵੈਰ ਵਿਰੋਧ ਨਹੀਂ ਹੁੰਦੀ ਜਿਸ ਦੇ ਦਿਲ ਦੇ ਵਿੱਚ, ਸਮਝ ਲਓ ਕਿ ਮਾਇਆ ਤੋਂ ਬਚ ਗਏ। ਅਤੇ ਜੇ ਇਸ ਤੋਂ ਨਹੀਂ ਛੁਟਕਾਰਾ ਹੋਇਆ ਤਾਂ ਕਹਿ ਦਿਓ ਕਿ ਮੈਂ ਤਾਂ ਮਾਇਆ ਛੱਡੀ ਹੋਈ ਹੈ, ਜੇ ਮਾਣ ਹੰਕਾਰ ਕਰ ਲਿਆ ਤਾਂ ਫਿਰ ਵੀ ਮਾਇਆ ਹੈ। ਕਬੀਰ, ਮਾਇਆ ਤਜੀ ਤੋਂ ਕਿਆ ਪਾਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮਨਵਰ ਗਲੈ, ਮਾਨ ਸਭੇ ਕੋ ਖਾਏ, ਮਾਣ ਆ ਗਿਆ ਤਾਂ ਫਿਰ ਵੀ ਭਾਈ ਮਾਇਆ ਹੀ ਹੈ। ਘਰਾਂ ਘਰਾਂ ਵਿੱਚ ਉਸਨੇ ਦਵੈਤ ਭਾਵ ਨੂੰ ਮੇਲ ਦਿੱਤਾ ਹੈ। ਸਤਿਗੁਰੂ ਫਰਮਾਉਂਦੇ, ਸਭ ਲੜਾਈਆਂ ਝਗੜੇ ਇਸੇ ਦਾ ਹੀ ਕਾਰਨ ਹਨ। ਸਤਿਗੁਰੂ ਜੀ ਫਰਮਾ ਰਹੇ ਨੇ, ਕਿਸੇ ਹੀ ਵਾਧ ਘਾਟ ਕਿਸੇ ਹੀ ਪਹਿ, ਕਿਸੇ ਦੇ ਪਾਸ ਵੱਧ ਹੈ ਕਿਸੇ ਦੇ ਪਾਸ ਘੱਟ ਹੈ, ਸਗਲੇ ਲੜ ਮੂਆ, ਸਾਰੇ ਲੜ ਕੇ ਮਰ ਗਏ ਇਸ ਮਾਇਆ ਵਾਸਤੇ ਕਿ ਮੇਰੇ ਪਾਸ ਘੱਟ ਆ ਤੇਰੇ ਕੋਲ ਵੱਧ ਹੈ। ਇਹਨਾਂ ਨੂੰ ਵੀ ਕੁਝ ਕਰਨਾ ਚਾਹੀਦਾ, ਇਹਨਾਂ ਨੂੰ ਵੰਡਣਾ ਚਾਹੀਦਾ, ਭਰਾਵਾਂ ਭਰਾਵਾਂ ਵਿੱਚ ਲੜਾਈ ਪਵਾ ਦਿੰਦੀ ਹੈ। ਸਗਲੇ ਲੜ ਮੂਆ, ਸਾਰੇ ਲੜ ਕੇ ਮਰ ਖੱਪ ਗਏ, ਇਹੋ ਜੀ ਹੈ, ਇਹ ਮਾਇਆ ਇੱਥੇ ਹੀ ਰਹਿੰਦੀ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਤਨ ਜਿਹੜਾ ਹੈ, ਤਨ ਧਰਤੀ ਜਿਹੜਾ, ਤਨ ਧਰਤੀ ਵਿੱਚ ਦੱਬਿਆ ਰਹਿੰਦਾ, ਸਰੀਰ ਸਵਾਹ ਹੋ ਜਾਂਦਾ, ਇੱਥੇ ਹੀ ਰਹਿ ਜਾਂਦੀ ਹੈ, ਅਤੇ ਲੜ ਲੜ ਕੇ ਇਹਦੇ ਵਾਸਤੇ ਮਰ ਖਪ ਜਾਂਦੇ ਨੇ। ਕਹਿੰਦੇ ਹਨ ਚਾਰ ਇਨਸਾਨ ਚੱਲ ਪਏ ਅਤੇ ਉਹਨਾਂ ਨੂੰ ਰਸਤੇ ਵਿੱਚ ਜਾਂਦਿਆਂ ਹੋਇਆਂ ਨੂੰ ਦਰੱਖਤ ਦੇ ਥੱਲੇ ਕੁਝ ਮਾਇਆ ਮਿਲ ਗਈ, ਪ੍ਰਾਪਤ ਹੋ ਗਈ। ਦਰੱਖਤ ਥੱਲੇ ਫਟਿਆ ਖਜ਼ਾਨਾ ਕਿਸੇ ਦਾ ਪਿਆ ਸੀ ਅਤੇ ਉਹਨਾਂ ਨੇ ਸੋਚਿਆ ਐਂ ਕੰਮ ਕਰੀਏ, ਦੋ ਜਾਣੇ ਤਾਂ ਇੱਥੇ ਰਾਖੀ ਕਰਦੇ ਹਾਂ, ਦੋ ਨਗਰ ਵਿੱਚੋਂ ਭੋਜਨ ਲੈ ਆਓ ਅਤੇ ਆਪਾਂ ਛਕ ਲਵਾਂਗੇ। ਦੋ ਰਾਖੀ ਕਰਦੇ ਹਾਂ, ਚਲੇ ਗਏ। ਜਿਹੜੇ ਭੋਜਨ ਲੈਣ ਵਾਸਤੇ ਗਏ ਸੀ ਉਹਨਾਂ ਦੇ ਮਨ ਵਿੱਚ ਮਾਇਆ ਨੇ ਪ੍ਰਭਾਵ ਪਾ ਦਿੱਤਾ ਕਿ ਆਪਾਂ ਐਂ ਕੰਮ ਕਰੀਏ, ਭੋਜਨ ਇੱਥੋਂ ਛਕ ਲਈਏ ਆਪਾਂ, ਅਤੇ ਜਿਹੜਾ ਉਹਨਾਂ ਵਾਸਤੇ ਲੈ ਕੇ ਜਾਣਾ ਸਾਥੀਆਂ ਵਾਸਤੇ ਉਹਨਾਂ ਲਈ ਜ਼ਹਿਰ ਪਾ ਦਿਓ ਅਤੇ ਉਹਨਾਂ ਨੂੰ ਖਵਾ ਦਿਓ, ਉਹਨਾਂ ਮਰ ਜਾਣਗੇ ਅਤੇ ਆਪਾਂ ਚਾਰ ਥਾਂ 'ਤੇ ਕੋਈ ਵੰਡਣੀ ਹੈ, ਦੋ ਥਾਂ 'ਤੇ ਹੀ ਮਾਇਆ ਨੂੰ ਵੰਡ ਲਵਾਂਗੇ। ਇਸ ਤਰ੍ਹਾਂ ਕੀਤਾ, ਉਹਨਾਂ ਦੇ ਮਨ ਵਿੱਚ ਇਹ ਅਸਰ ਹੋ ਗਿਆ ਅਤੇ ਜ਼ਹਿਰ ਵਾਲਾ ਭੋਜਨ ਲਿਆ। ਜਿਹੜੇ ਮਾਇਆ ਦੇ ਕੋਲ ਬੈਠੇ ਹੈ ਉਹਨਾਂ ਸੋਚਿਆ ਕਿ ਆਪਾਂ ਐਂ ਕੰਮ ਕਰੀਏ, ਉਹ ਭੋਜਨ ਲਿਆਉਣਗੇ, ਪਹਿਲੋਂ ਆਇਆਂ ਨੂੰ ਉਹਨਾਂ ਨੂੰ ਮਾਰ ਦਈਏ, ਖਤਮ ਕਰ ਦਈਏ, ਫਿਰ ਮੌਜਾਂ ਨਾਲ ਭੋਜਨ ਛਕਾਂਗੇ, ਨਾਲੇ ਮਾਇਆ ਚੱਕ ਕੇ ਲੈ ਜਾਵਾਂਗੇ। ਉਹਨਾਂ ਨੂੰ ਆਉਂਦੇ ਹੀ ਮਾਰ ਦਿੱਤਾ, ਮਗਰੋਂ ਖੁਸ਼ੀ ਖੁਸ਼ੀ ਨਾਲ ਭੋਜਨ ਛਕਣ ਲੱਗੇ, ਉਹਦੇ ਵਿੱਚ ਜ਼ਹਿਰ ਸੀ ਅਤੇ ਚਾਰੇ ਮਰ ਗਏ ਅਤੇ ਮਾਇਆ ਉੱਥੇ ਦੀ ਉੱਥੇ ਪਈ ਰਹਿ ਗਈ। ਸਾਰੇ ਲੜ ਲੜ ਕੇ ਇਹਦੇ ਨਾਲ ਮਰ ਜਾਂਦੇ ਨੇ, ਪਰ ਇਹ ਇੱਥੇ ਹੀ ਰਹਿੰਦੀ ਹੈ। ਇਹ ਪਤਾ ਨਹੀਂ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਜਦੋਂ ਦੀ, ਇੱਥੇ ਹੀ ਇਹਨੂੰ ਨਾਲ ਕੋਈ ਨਹੀਂ ਲਿਜਾਂਦਾ, ਪਰ ਇਹਦੇ ਵਾਸਤੇ ਲੜ ਲੜ ਕੇ ਸਾਰੇ ਹੀ ਮਰਦੇ ਰਹਿੰਦੇ। ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ ਸਗਲੇ ਲੜ ਲੜ ਮੂਆ, ਸਾਰੇ ਇਹਦੇ ਵਾਸਤੇ ਲੜ ਲੜ ਕੇ ਮਰ ਮਰ ਖਪ ਖਪ ਕੇ ਮਰ ਰਹੇ ਹਨ।
ਹਾਂ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਾਲਤ ਦਿਖਾਇਆ।
ਸਤਿਗੁਰੂ ਦੇ ਉਪਦੇਸ਼ ਭਗਦੇ ਅਸੀਂ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜਿਨ ਇਹ ਚਲਤ ਦਿਖਾਇਆ, ਜਿਸ ਗੁਰੂ ਨੇ ਇਹ ਚਲਤ ਕੌਤਕ ਮਾਇਆ ਚਿੱਤਰ ਬਚਿੱਤਰ ਬੇਮੋਹਤ ਬਿਰਲਾ ਬੁੱਧ ਕੋਈ, ਮਾਇਆ ਦਾ ਆਚਰਜ ਚਰਿੱਤਰ ਜਿਹੜਾ ਸੀ ਨਾ ਉਹ ਦਿਖਾ ਦਿੱਤਾ। ਇਹ ਬੜੇ ਚਰਿੱਤਰ ਕਰਦੀ ਹੈ, ਇਹ ਬੜੇ ਕੌਤਕ ਕਰਦੀ ਹੈ, ਇਸ ਤੋਂ ਬਚ ਕਰਕੇ ਗੁਰਸਿੱਖਾ ਤੂੰ ਰਹੀ, ਗੁਰੂ ਤੋਂ ਬਲਿਹਾਰ ਜਾਈਏ, ਜਿਸ ਗੁਰੂ ਨੇ ਦੱਸ ਦਿੱਤਾ ਕਿ ਇਸ ਮਾਇਆ ਦੇ ਬੜੇ ਚਰਿੱਤਰ ਹਾਂ ਆਚਰਜ। ਇਹ ਤਾਂ ਦਾਮਨੀ ਚਮਤਕਾਰ ਤਿਉਂ ਵਰਤਾਰਾ ਜਗ ਕੇ, ਇਹ ਤਾਂ ਬਿਜਲੀ ਦੇ ਚਮਤਕਾਰੇ ਵਾਂਗ ਹੀ ਹੈ, ਇਹਦੇ ਵਿੱਚ ਨਾ ਤੂੰ ਫਸ ਜਾਵੀਂ। ਗੁਰਾਂ ਤੋਂ ਬਲਿਹਾਰ ਕੁਰਬਾਨ ਜਾਣਾ ਕਰੀਏ, ਗੁਰੂ ਹੀ ਦੱਸਦੇ ਨੇ ਕਿ ਬੜੇ ਸਬਜ਼ਬਾਜ਼ ਦਿਖਾਉਂਦੀ ਹੈ, ਬੜਾ ਕੁਝ ਦਿਖਾਉਂਦੀ ਹੈ, ਕੀ ਲੈਣਾ ਹੈ ਤੂੰ ਰੱਬ ਦੇ ਪਾਸੋਂ, ਤੂੰ ਇੱਧਰ ਆ, ਕੀ ਅੱਖਾਂ ਬੰਦ ਕਰਕੇ ਬੈਠੇਗਾ, ਤੈਨੂੰ ਕੁਝ ਨਹੀਂ ਦਿਸਣਾ, ਉੱਥੇ ਹਨੇਰਾ ਹੀ ਹਨੇਰਾ ਹੈ, ਇੱਧਰ ਵੇਖ ਚਾਨਣ ਹੈ, ਇੱਧਰ ਮਹਿਲ ਮਨਾ ਰਹੇ ਹੈ, ਇੱਧਰ ਕੋਠੀਆਂ ਨੇ, ਇੱਧਰ ਕਾਰਾਂ ਨੇ, ਇੱਧਰ ਆਹ ਕੁਝ ਹੈ, ਇੱਧਰ ਮੇਰੇ ਵਾਲੇ ਆ, ਬੜੇ ਕੌਤੁਕ ਕਰਕੇ ਦਿਖਾਉਂਦੀ ਹੈ, ਪਰ ਇਹਦੇ ਵਿੱਚ ਮੋਹਤ ਹੋ ਜਾਂਦੇ ਨੇ। ਗੁਰੂ ਦੀ ਕਿਰਪਾ ਹੋ ਜਾਵੇ ਜੇ ਇਸ ਤੋਂ ਬਚਦਾ, ਨਹੀਂ ਤਾਂ ਬੜੇ ਕੌਤੁਕ ਦਿਖਾਉਂਦੀ ਹੈ ਇਹ, ਅਤੇ ਜਿਹੜੇ ਗੁਰਮੁਖ ਨੇ ਉਹ ਇਸ ਤੋਂ ਬਚ ਜਾਂਦੇ ਨੇ। ਅਗਲੀ ਪੰਕਤੀ ਪੜ੍ਹੋ ਜੀ। ਸਤਿਗੁਰੂ ਜੀ ਫਰਮਾਉਂਦੇ ਨੇ ਸਾਰਾ ਸੰਸਾਰ ਗੁੱਝੀ ਪਾਏ, ਗੁੱਝੀ ਅੱਗ ਦੇ ਨਾਲ ਸੜ ਰਿਹਾ। ਇਹ ਮਾਇਆ ਦੀ ਜਿਹੜੀ ਅੱਗ ਹੈ ਇਹ ਗੁੱਝੀ ਅੱਗ ਹੈ, ਨਾ ਇਹ ਮਾਰਲੇ ਪਾਣੀ ਦੇ ਨਾਲ ਬੁੱਝਦੀ ਹੈ, ਪਰ ਭਗਤ ਨਾ ਵਿਆਪੇ ਮਾਇਆ, ਭਗਤ ਜਿਹੜੇ ਨੇ ਉਹਨਾਂ ਨੂੰ ਮਾਇਆ ਨਹੀਂ ਲੱਗ ਸਕਦੀ, ਉਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ। ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਬਾਣੀ ਦਾ ਪਾਣੀ ਹੈ, ਉਹ ਤ੍ਰਿਸ਼ਨਾ ਦੀ ਅੱਗ ਇਸ ਨਾਲ ਭਜਾਉਂਦੇ ਰਹਿੰਦੇ ਨੇ। ਗੁਰਾਂ ਨੇ ਕਿਰਪਾ ਕਰਕੇ ਗੁਰ ਬਲ ਤੋਂ ਜਲ ਤੋਂ ਤੌਕਿਆ, ਗੁਰਚੰਦਨ ਸੀਤਲਾਇਓ, ਬਲਦਿਆਂ ਸੜਦਿਆਂ ਨੂੰ ਗੁਰਾਂ ਨੇ ਜਿਵੇਂ ਤਰੌਂਕ ਦੇਈਦਾ, ਛਿੜਕਾਅ ਕਰ ਦੇਈਦਾ ਹੈ ਨਾ, ਠੰਡ ਪਾ ਦਿੱਤੀ ਹੈ, ਇਹ ਤਪਸ਼ ਉਹਨਾਂ ਦੀ ਦੂਰ ਕਰ ਦਿੱਤੀ ਹੈ, ਨਹੀਂ ਤਾਂ ਸਾਰੇ ਨੂੰ ਇਹ ਮੋਹਤ ਕਰ ਲੈਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ ਕਵਿਤ ਦੇ ਵਿੱਚ ਕਿ ਮਾਇਆ ਕਿਸ ਤਰ੍ਹਾਂ ਇਸਦੇ ਲੱਛਣ ਨੇ। ਭਾਈ ਸਾਹਿਬ ਜੀ ਦੱਸਦੇ ਨੇ ਜੈਸੇ ਅੰਗ ਰਚਿਤ ਹੋਲ ਸਿਗਾਰ ਕੁਲ ਮਧੂ ਬੋਈ। ਕਹਿੰਦੇ ਨੇ ਜਿਸ ਤਰ੍ਹਾਂ ਕਿ ਜੈਸੇ ਕੁਲ ਮਧੂ ਅੰਗ ਰਚਿਤ ਸਿਗਾਰ ਕੋੜ ਤੇ ਉਹ ਗਨਕਾ ਰਚਿਤ ਸਗਲ ਸ਼ਿੰਗਾਰ ਜੀ। ਜਿਵੇਂ ਕੋਈ ਘਰ ਦੀ ਵਿਆਹੀ ਹੋਈ ਇਸਤਰੀ ਜੇ ਗੁਰਮਰਿਆਦਾ ਅਨੁਸਾਰ ਉਹ 16 ਤਰ੍ਹਾਂ ਦੇ ਸ਼ਿੰਗਾਰ ਲਾਉਂਦੀ ਹੈ ਅਤੇ ਬਾਕੀ ਜਿਹੜੀ ਬੇਸਵਾ ਹੈ ਉਹ ਵੀ ਸ਼ਿੰਗਾਰ ਲਾਉਂਦੀ ਹੈ, ਸ਼ਿੰਗਾਰ ਉਹ ਵੀ ਲਾਉਂਦੀ ਹੈ ਅਤੇ ਬੇਸਵਾ ਵੀ ਲਾਉਂਦੀ ਹੈ। ਫਿਰ ਕੁਲ ਮਧੂ ਸੇ ਸਮੇਂ ਰਮਤ ਪਤਾਰ ਏਕ ਬੇਸਵਾ ਅਨੇਕ ਸੇ ਕਰਤ ਵਿਭਚਾਰ ਜੀ। ਜਿਹੜੀ ਘਰ ਦੀ ਇਸਤਰੀ ਆਪਣੇ ਪਤੀ ਨਾਲ ਹੀ ਸੰਬੰਧ ਰੱਖਦੀ ਹੈ, ਸਿਰਫ ਜਿਹੜੀ ਬੇਸਵਾ ਹੈ ਅਨੇਕਾਂ ਦੇ ਨਾਲ ਮਿਲਦੀ ਹੈ। ਫਿਰ ਅੱਗੇ ਕਹਿੰਦੇ ਨੇ ਕੁਲ ਮਧੂ ਸੰਜਮ ਸੰਜੋਗ ਨਿਰਦੋਖ ਮੋਖ ਬੇਸਵਾ ਰਮਤ ਹੋਤ ਅਪਕਾਰ ਜੀ। ਕੁਲ ਮਧੂ ਇਸਤਰੀ ਦੇ ਨਾਲ ਇਨਸਾਨ ਆਪਣੀ ਪਤਨੀ ਨਾਲ ਸੰਬੰਧ ਕਰੇ ਕੋਈ ਦੋਸ਼ ਨਹੀਂ, ਉਹਨੂੰ ਕੋਈ ਨਹੀਂ ਕਹਿ ਸਕਦਾ, ਇਹ ਸੰਬੰਧ ਹੈ ਵਾਹਿਗੁਰੂ ਪਰਮੇਸ਼ੁਰ ਦਾ ਬਣਾਇਆ ਹੋਇਆ। ਅਤੇ ਜੇ ਬੇਸਵਾ ਦੇ ਨਾਲ ਸੰਬੰਧ ਕਰੇ ਫਿਰ ਉਸਦਾ ਨਿਰਾਦਰ ਹੁੰਦਾ, ਲੋਕ ਉਸਨੂੰ ਕਹਿੰਦੇ ਕਲੰਕਿਤ ਹੈ, ਇਹ ਪਤਤ ਹੈ, ਇਹ ਵਿਭਚਾਰੀ ਹੈ। ਅਤੇ ਭਾਈ ਗੁਰਦਾਸ ਜੀ ਨੇ ਅੰਤ ਵਿੱਚ ਕੀ ਲਿਖੇ ਹੈ, ਕਹਿੰਦੇ ਨੇ ਇਸੇ ਤਰ੍ਹਾਂ ਤੈਸੇ ਗੁਰਸਿੱਖਣ ਕੋ ਪਰਮ ਪਵਿੱਤਰ ਮਾਇਆ ਜੋਈ ਦੁੱਖ ਦਾਹਤ ਹੋਏ ਦਾਹਤ ਸੰਸਾਰ ਜੀ। ਇਸੇ ਤਰ੍ਹਾਂ ਗੁਰਸਿੱਖਾਂ ਨੂੰ ਮਾਇਆ ਪਵਿੱਤਰ ਹੈ, ਗੁਰੂ ਦੇ ਰੱਬ ਦੇ ਪਿਆਰਿਆਂ ਨੂੰ ਪਵਿੱਤਰ ਹੈ, ਜਿਹੜੀ ਦੁੱਖਦਾਇਕ ਹੋ ਕੇ ਸਾਰੇ ਸੰਸਾਰ ਨੂੰ ਸਾੜਦੀ ਹੈ। ਜਿਵੇਂ ਬੇਸਵਾ ਦੇ ਨਾਲ ਸੰਬੰਧ ਕਰਨ ਦੇ ਨਾਲ ਕਲੰਕਿਤ ਹੋਈਦਾ ਆਪਣੀ ਪਤਨੀ ਨਾਲ ਕੋਈ ਨਹੀਂ, ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਉਹ ਤਾਂ ਪਵਿੱਤਰ ਹੀ ਰਹਿੰਦੇ, ਇਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਨੇ, ਬਾਕੀ ਦੁਨੀਆਂ ਦੇ ਸਾਰੇ ਲੋਕਾਂ ਨੂੰ ਇਹ ਸਾੜੀ ਜਾਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ। ਭਗਤ ਨਾ ਵਿਆਪੇ ਮਾਇਆ, ਭਗਤਾਂ ਨੂੰ ਮਾਇਆ ਜਿਹੜੀ ਇਹ ਭੂ ਨਹੀਂ ਸਕਦੀ, ਵਿਆਪ ਨਹੀਂ ਸਕਦੀ, ਲੱਗ ਨਹੀਂ ਸਕਦੀ। ਇਸ ਵਿਧੀ ਦੇ ਨਾਲ ਉਹ ਬਚੇ ਰਹਿੰਦੇ ਹਨ ਅਤੇ ਬਾਕੀ ਮਨਮੁੱਖਾਂ ਨੂੰ ਦੁਖੀ ਕਰਦੇ। ਕਹਿੰਦੇ ਮਾਇਆ ਕੇ ਦੋ ਦਾਵ ਹੈ, ਕਰੇ ਦੋ ਜਤਮਾਰ, ਆਏ ਤੋਂ ਬਰਾਏ ਨਰ, ਜਾਏ ਕਰੇ ਖੁਆਰ ਤੁਰੇ ਨਰ ਝੂਰ ਝੂਰ ਕੇ, ਆਏ ਬੜੋ ਹੰਕਾਰ ਫਿਰੇ ਨਰ ਘੂਰ ਘੂਰ ਕੇ। ਅਤੇ ਫਿਰ ਕਹਿੰਦੇ ਨੇ ਬਿਨ ਵਿਚਾਰ ਦੁੱਖ ਰੂਪ ਸਾਰ ਸੰਤਨ ਫਰਮਾਇਆ, ਮਨਮੁੱਖ ਦੁੱਖ ਦੇਵਤ ਆਵਤੀ ਜਾਵਤੀ ਮਾਇਆ। ਮਨਮੁੱਖਾਂ ਨੂੰ ਆਉਂਦਿਆਂ ਵੀ ਦੁੱਖ ਦਿੰਦੀ ਹੈ ਅਤੇ ਜਾਂਦਿਆਂ ਵੀ ਦੁੱਖ ਦਿੰਦੀ ਹੈ, ਆਉਂਦਿਆਂ ਵੀ ਹੰਕਾਰ ਹੋ ਜਾਂਦਾ ਹੈ, ਆਉਂਦਿਆਂ ਕਹਿੰਦੇ ਨੇ ਛਾਤੀ 'ਚ ਲੱਤ ਮਾਰਦੀ ਨੂੰ ਕਹਿੰਦੇ ਨੇ ਦੌਲਤ। ਇਹਦੀਆਂ ਦੋ ਲੱਤਾਂ ਨੇ, ਇੱਕ ਲੱਤ 'ਤੇ ਆਉਂਦਿਆਂ ਛਾਤੀ 'ਚ ਮਾਰਦੀ ਆਕੜ ਆਕੜ ਕੇ ਤੁਰਨ ਲੱਗ ਪੈਂਦਾ ਹੈ, ਦੂਜੀ ਲੱਤ ਜਦੋਂ ਜਾਣ ਲੱਗਦੀ ਪਿੱਠ 'ਤੇ ਮਾਰਦੀ ਮੂੰਹ ਭਾਰ ਡਿੱਗ ਪੈਂਦਾ ਹੈ। ਦੋ ਲੱਤਾਂ ਨੇ ਇਹਦੀਆਂ ਅਤੇ ਭਗਤ ਇਸ ਤੋਂ ਬਚੇ ਰਹਿੰਦੇ ਆ। ਉਹ ਤਾਂ ਫਿਰ ਜਿਵੇਂ ਦੁਨੀਆਂ ਦੇ ਲੋਕ ਨੇ ਸਤਿਗੁਰਾਂ ਨੇ ਆਖਿਆ ਜਿਸ ਗ੍ਰਹਿ ਬਾਹੋ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੀ ਪ੍ਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਨਾ ਬਹੁਤੀ ਚਿੰਤਾ ਲੱਗੀ ਰਹਿੰਦੀ, ਕੋਈ ਟੈਕਸ ਨਾ ਲੱਗ ਜੇ, ਚੋਰੀ ਨਾ ਹੋ ਜਾਵੇ, ਜਿਹਦੇ ਘਰ ਥੋੜ੍ਹੀ ਹੈ ਭਰਮ ਦਾ ਰਹਿੰਦਾ ਕਿਵੇਂ ਮਿਲੇ। ਪਰ ਇਹਨਾਂ ਦੋਵਾਂ ਅਵਸਥਾ ਦਾ ਜਿਹੜਾ ਨਿਰਲੇਪ ਹੈ ਉਹ ਸੁਹੇਲਾ ਸੁਖੀ ਕਿਹਾ ਜਾਂਦਾ ਹੈ, ਵਿਰਲਾ ਹੁੰਦਾ ਹੈ। ਭਗਤ ਜਿਹੜੇ ਨੇ ਭਗਤ ਨਾ ਵਿਆਪੇ ਮਾਇਆ, ਭਗਤ ਇਸ ਮਾਇਆ ਤੋਂ ਕਹਿੰਦੇ ਬਚੇ ਰਹਿੰਦੇ ਹਨ।
ਸੰਤ ਪ੍ਰਸਾਦ ਮਹਾ ਸੁਖ ਪਾਇਆ, ਸਗਲੇ ਬੰਧਨ ਕਾਟੇ।
ਸੰਤਾਂ ਦੀ ਕਿਰਪਾ ਨਾਲ ਮਹਾ ਸੁਖ ਪਾਇਆ, ਮਹਾਨ ਵੱਡਾ ਸੁਖ ਪ੍ਰਾਪਤ ਕਰ ਲਿਆ ਹੈ, ਸਗਲੇ ਬੰਧਨ ਕਾਟੇ। ਇਸ ਮਾਇਆ ਦੇ ਸਾਰੇ ਹੀ ਬੰਧਨ ਕੱਟ ਦਿੱਤੇ, ਦੂਰ ਕਰ ਦਿੱਤੇ ਹਨ, ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ, ਜੰਮਣ ਮਰਨ ਦੇ ਸਾਰੇ ਬੰਧਨ ਕੱਢ ਦਿੱਤੇ ਹਨ।
ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਖਾਟੇ।
ਸਤਿਗੁਰੂ ਫਰਮਾਉਂਦੇ ਹਰ ਹਰ ਦਾ ਨਾਮ ਧੰਨ ਅਸੀਂ ਪ੍ਰਾਪਤ ਕੀਤਾ ਹੈ, ਇੱਕ ਬੰਨੇ ਮਾਇਆ ਦਾ ਧੰਨ ਹੈ, ਇੱਕ ਬੰਨੇ ਵਾਹਿਗੁਰੂ ਦਾ ਨਾਮ ਧੰਨ ਹੈ। ਅਸੀਂ ਮਾਇਆ ਨੂੰ ਨਹੀਂ ਇਕੱਤਰ ਕੀਤਾ, ਹਰ ਹਰ ਨਾਮ ਨਾਨਕ ਧੰਨ ਪਾਇਆ, ਹਰ ਹਰ ਦਾ ਨਾਮ ਧੰਨ ਪ੍ਰਾਪਤ ਕੀਤਾ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਧੰਨ ਹੈ, ਅਮੋਲਕ ਹੈ, ਮੁੱਕਣ ਵਾਲਾ ਨਹੀਂ। ਆਪਣੇ ਘਰ ਲੈ ਆਇਆ ਖਾਟੇ, ਆਪਣੇ ਘਰ ਵਿੱਚ ਖੱਟ ਕੇ ਪ੍ਰਾਪਤ ਕਰਕੇ ਲਾਭਦਾਇਕ ਜਿਹੜਾ ਧੰਨ ਲੈ ਆਏ ਹਾਂ।
ਸਲਾਸਰੀ ਮਹੱਲਾ ਪੰਜਵਾ, ਤੁਮ ਦਾਤ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ।
ਸਤਿਗੁਰੂ ਜੀ ਉਪਦੇਸ਼ ਭਗਤ ਹਨ, ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਗੁਣ ਦੱਸ ਕਰਕੇ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਗੁਣ ਹੈ ਉਹ ਦੱਸ ਰਹੇ ਹਨ ਕਿ ਕਿਵੇਂ ਵਾਹਿਗੁਰੂ ਪਰਮੇਸ਼ਰ ਪਾਲਣਾ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਵਾਹਿਗੁਰੂ ਪਰਮੇਸ਼ਰ ਤੁਸੀਂ ਦਾਤੇ ਹੋ, ਦਾਤਾਂ ਦੇਣ ਵਾਲੇ, ਸਭ ਨੂੰ ਦਾਤਾਂ ਦਿੰਦੇ ਹੋ। ਜੀਵਨ ਦਾਨ ਦਿੱਤੀ, ਮਨੁੱਖ ਦਿੱਤਾ, ਬੜੀਆਂ ਦਾਤਾਂ ਦਿੱਤੀਆਂ, ਮੁੱਕਣ ਵਾਲੀਆਂ ਨਹੀਂ ਹਨ। ਅੱਖਾਂ ਦਿੱਤੀਆਂ, ਕੰਨ ਦਿੱਤੇ, ਇਹੋ ਜਿਹੀ ਦਾਤ ਜੇ ਵਾਹਿਗੁਰੂ ਦਿੱਤੀ ਹੋਈ ਦਾਤ ਚਲੀ ਜਾਵੇ ਨਾ, ਉਹ ਜੀ ਮਿਲ ਨਹੀਂ ਸਕਦੀ, ਕਰੋੜਾਂ ਨਾਲ ਨਹੀਂ ਮਿਲ ਸਕਦੀ ਹੈ। ਹਵਾ ਦਿੱਤੀ ਹੈ, ਅੱਗ ਦਿੱਤੀ ਹੈ, ਪਾਣੀ ਦਿੱਤਾ ਹੈ, ਧਰਤੀ ਦਿੱਤੀ ਹੈ, ਕਿੰਨੀਆਂ ਦਾਤਾਂ ਵਾਹਿਗੁਰੂ ਪਰਮੇਸ਼ਰ ਨੇ ਦਿੱਤੀਆਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਸੀਂ ਦਾਤੇ ਹੋ, ਮਾਲਕ ਹੋ, ਪਾਲਣਾ ਕਰਨ ਵਾਲੇ ਹੋ। ਨਾਇਕ ਖਸਮ ਹਮਾਰੇ, ਵਾਹਿਗੁਰੂ ਪਰਮੇਸ਼ਰ ਤੁਸੀਂ ਸਾਡੇ ਨਾਇਕ, ਸ਼੍ਰੋਮਣੀ ਖਸਮ ਮਾਲਕ, ਸਾਡੇ ਸ਼੍ਰੋਮਣੀ ਮਾਲਕ ਹੋ, ਜਾਂ ਇੱਥੋਂ ਦੇ ਵੀ ਸਾਡੇ ਮਾਲਕ ਹੋ, ਪ੍ਰਲੋਕ ਦੇ ਵੀ ਤੁਸੀਂ ਮਾਲਕ ਹੋ ਜੀ।
ਨਿਮਖ ਨਿਮਖ ਤੁਮ ਹੀ ਪ੍ਰਤ ਪਾਲ, ਹਮ ਬਾਰਕ ਤੁਮਰੇ ਤਾਰੇ।
ਹੇ ਵਾਹਿਗੁਰੂ, ਤੁਸੀਂ ਨਿਮਖ ਨਿਮਖ ਸਮੇਂ ਦੇ ਵਿੱਚ ਸਾਨੂੰ ਪਾਲਦੇ ਹੋ, ਅੱਖ ਦੇ ਖੋਲਣ ਅਤੇ ਬੰਦ ਕਰਨ ਦੇ ਸਮੇਂ ਵਿੱਚ ਵੀ ਵਾਹਿਗੁਰੂ ਤੁਸੀਂ ਸਾਡੀ ਪਾਲਣਾ ਕਰਦੇ ਹੋ। ਹਮ ਬਾਰਕ ਤੁਮਰੇ ਤਾਰੇ, ਅਸੀਂ ਵਾਹਿਗੁਰੂ ਬਾਲਕ ਹਾਂ, ਤੇਰੇ ਤਾਰੇ, ਤੇਰੇ ਆਸਰੇ ਹਾਂ। ਅਸੀਂ ਜੇ ਬਾਲਕ ਨੂੰ ਆਪਣੇ ਮਾਤਾ ਪਿਤਾ ਦਾ ਹੀ ਆਸਰਾ ਹੁੰਦਾ, ਅਸੀਂ ਛੋਟੇ ਬੱਚੇ ਹਾਂ, ਤੇਰੇ ਆਸਰਤ
ਹਾਂ।
ਇਹ ਵਾਹਿਗੁਰੂ, ਸਾਡੀ ਜਿਹਬਾ ਤਾਂ ਇੱਕ ਹੈ, ਰਸਨਾ ਇੱਕ ਹੈ, ਅਤੇ ਤੇਰੇ ਕਾਮਨ ਗੁਣ ਕਹੀਏ, ਕਿਹੜੇ ਤੇਰੇ ਗੁਣ ਕਹੀਏ, ਤੇਰੇ ਕਾਮਨ ਕਾਮਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਵਾਹਿਗੁਰੂ ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਸਭ ਗੁਣ ਕਿਸੇ ਹੀ ਨਾ ਹੈ, ਹਰ ਪੂਰ ਭੰਡਾਰੀ ਆ, ਸਾਰੇ ਗੁਣ ਕਿਸੇ ਬੰਦੇ ਵਿੱਚ ਨਹੀਂ ਹੋ ਸਕਦੇ, ਤੂੰ ਸਾਰਿਆਂ ਗੁਣਾਂ ਦਾ ਮਾਲਕ ਹਾਂ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਤੂੰ ਹੀ ਸਾਰਿਆਂ ਨੂੰ ਗੁਣ ਦਿੱਤੇ ਹੋਏ ਨੇ, ਸਾਡੀ ਜਿਹਬਾ ਇੱਕ ਹੈ, ਤੇਰੇ ਕਿਹੜੇ ਕਿਹੜੇ ਗੁਣ ਆਖੀਏ ਵਾਹਿਗੁਰੂ ਪਰਮੇਸ਼ਰ, ਕਹੇ ਨਹੀਂ ਜਾ ਸਕਦੇ ਹਾਂ। ਕਬੀਰ ਜੀ ਨੇ ਵੀ ਉਚਾਰਨ ਕੀਤਾ, ਕਬੀਰ ਸਾਧ ਸੰਬੰਧੇ ਮਸ ਕਰੋ, ਕਲਮ ਕਰੋ ਬਨ ਰਾਏ, ਬਸ ਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ, ਸੱਤਾਂ ਸਮੁੰਦਰਾਂ ਦੀ ਸ਼ਾਹੀ ਕਰ ਲਓ, ਜਿਤਨੇ ਵੀ ਦਰੱਖਤਾਂ ਨੂੰ ਸਾਰੀਆਂ ਟਾਹਣੀਆਂ ਦੀਆਂ ਕਲਮਾਂ ਹੀ ਬਣਾ ਲਵੋ, ਅਤੇ ਧਰਤੀ ਨੂੰ ਕਾਗਜ਼ ਬਣਾ ਦਿਓ, ਵਾਹਿਗੁਰੂ ਪਰਮੇਸ਼ਰ ਦੇ ਗੁਣ ਲਿਖਣ ਲੱਗੀਏ, ਅਤੇ ਨਹੀਂ ਲਿਖੇ ਜਾ ਸਕਦੇ ਹਨ। ਬੇਅੰਤ ਬੇਅੰਤੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਹਨ, ਕਹੇ ਨਹੀਂ ਜਾ ਸਕਦੇ, ਜਿਹਬਾ ਇੱਕ ਹੈ, ਗੁਣ ਬੇਅੰਤ ਹਨ, ਕਿਵੇਂ ਆਖੇ ਜਾ ਸਕਦੇ ਹਨ। ਵਾਹਿਗੁਰੂ ਪਰਮੇਸ਼ਰ ਦੀ ਉਸਤੀ ਕਿਵੇਂ ਕੀਤੀ ਜਾ ਸਕਦੀ ਹੈ। ਕਹਿੰਦੇ ਨੇ ਇੱਕ ਵਾਰ ਰਾਮ ਚੰਦਰ ਦੀ ਅਤੇ ਉਹਦਾ ਗੁਰੂ ਜੋ ਹੈ ਉਸਦੀ ਸਭਾ ਲੱਗੀ ਹੋਈ ਹੈ, ਤਾਂ ਕਹਿੰਦੇ ਨੇ ਰਾਮ ਚੰਦਰ ਜੀ ਨੇ ਆਖਿਆ ਆਪਣੇ ਉਸਤਾਦ ਦੇ ਤਾਈਂ, ਪੁੱਛਿਆ ਗੁਰੂ ਨੂੰ, ਮੁਰਸ਼ਿਦ ਨੂੰ, ਕਿ ਵਾਹਿਗੁਰੂ ਪਰਮੇਸ਼ਰ ਬਾਰੇ ਕੋਈ ਨਾ ਕੋਈ ਦੱਸੋ ਕਿ ਉਹ ਕਿਹੋ ਜਿਹਾ ਹੈ, ਕਿੰਨੀ ਕੁ ਉਸਦੀ ਉਪਮਾ ਵਡਿਆਈ ਹੈ। ਤਾਂ ਕਹਿੰਦੇ ਨੇ ਵਸ਼ਿਸ਼ਠ ਜੀ, ਉਸਦੇ ਗੁਰੂ ਵਸ਼ਿਸ਼ਠ ਜੀ ਕਹਿਣ ਲੱਗੇ ਚੁੱਪ ਰਹੇ, ਫਿਰ ਦੁਬਾਰੇ ਪੁੱਛਿਆ, ਕਹਿੰਦੇ ਦੱਸੋ ਜੀ, ਚੁੱਪ ਰਹੇ। ਫਿਰ ਰਾਮ ਚੰਦਰ ਜੀ ਕਹਿਣ ਲੱਗੇ ਉਹਦੇ ਬਾਰੇ ਦੱਸੋ, ਤਾਂ ਕਹਿੰਦੇ ਨੇ ਅਤੇ ਵਸ਼ਿਸ਼ਠ ਜੀ ਨੇ ਆਖਿਆ, ਰਾਮ ਚੰਦਰ ਜੀ ਐਂ ਕੰਮ ਕਰੋ, ਤੁਸੀਂ ਸੂਈ ਲਿਆਓ, ਸੂਈ ਲਿਆ ਜਿਸ ਗਲੀਚੇ 'ਤੇ ਦਰੀ 'ਤੇ ਬੈਠੇ ਹੋਏ, ਕਹਿੰਦੇ ਸਾਰਾ ਗਲੀਚਾ ਸੂਈ ਦੇ ਡੱਕੇ ਵਿੱਚ ਜੀ ਕੱਢ ਦਿਓ, ਜਿੱਧਰ ਜੀ ਇਹ ਧਾਗਾ ਪਾਈਦਾ ਨਾ, ਕਹਿੰਦੇ ਇਹਦੇ ਵਿੱਚ ਦੀ ਸਾਰਾ ਕੱਢ ਦਿਓ ਇਹਦੇ ਵਿੱਚ। ਰਾਮ ਚੰਦਰ ਜੀ ਹਨਾਰ ਹੋਏ, ਕਹਿਣ ਲੱਗੇ ਇੰਨਾ ਵੱਡਾ ਗਲੀਚਾ ਤੇ ਸੂਈ ਦੇ ਖੁਰਾਕ ਵਿੱਚ ਕਿਵੇਂ ਲੰਘ ਸਕਦਾ ਹੈ? ਕਹਿੰਦੇ ਇਸੇ ਤਰ੍ਹਾਂ ਹੀ ਹੈ, ਇਨਸਾਨ ਦੀ ਜਿਹੜੀ ਬੁੱਧੀ ਹੈ ਉਹ ਤਾਂ ਸੂਈ ਦੇ ਨੱਕੇ ਨਾਲੋਂ ਵੀ ਛੋਟੀ ਹੈ, ਅਤੇ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਬੇਅੰਤ ਵੱਡਿਆਂ ਤੋਂ ਵੱਡਾ ਹੈ। ਬੁੱਧੀ ਉਹਨੂੰ ਕੀ ਕਥਨ ਕਰ ਸਕਦੀ ਹੈ? ਉਹਦਾ ਅੰਤ ਨਹੀਂ ਲਿਆ ਜਾ ਸਕਦਾ, ਉਹਦੇ ਗੁਣ ਨਹੀਂ ਕਹਿ ਜਾ ਸਕਦੇ ਹਨ। ਇਹ ਤਾਂ ਇੱਕ ਵਕਤੀ ਸਾਧਨ ਹੈ, ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ ਤਾਂ ਕੁਝ ਨਾ ਗੁਣ ਕਹੀਦੇ ਹਨ, ਪਰ ਇਹ ਨਹੀਂ, ਉਹਦਾ ਅੰਤ ਨਹੀਂ ਲਿਆ ਜਾ ਸਕਦਾ। ਮੱਛੀ ਪਾਣੀ ਵਿੱਚ ਫਿਰ ਸਕਦੀ ਹੈ ਸੁਤੰਤਰਤਾ ਨਾਲ, ਪਰ ਪਾਣੀ ਦਾ ਅੰਤ ਨਹੀਂ ਲੈ ਸਕਦੀ ਸਮੁੰਦਰ ਦਾ। ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰ ਸਕਦਾ ਹੈ, ਪਰ ਆਕਾਸ਼ ਦਾ ਅੰਤ ਤਾਂ ਨਹੀਂ ਲੈ ਸਕਦਾ। ਇਹ ਵੀ ਸਤਿਗੁਰੂ ਨੇ ਆਖ ਦਿੱਤਾ ਹੈ, ਅੰਤ ਕੋ ਚਾਹਨ ਜੋਗ ਹੈ ਸੇ ਆਏ ਅੰਤ ਗਵਾਏ। ਜਿਸ ਭਾਏ ਕਹਿ ਗੁਣ ਬੇਅੰਤ ਹਨ, ਵਾਹਿਗੁਰੂ ਤੇਰੇ ਗੁਣ ਕਹੇ ਨਹੀਂ ਜਾ ਸਕਦੇ ਹਨ। ਤੂੰ ਵਾਹਿਗੁਰੂ ਪਰਮੇਸ਼ਰ ਬੇਸਮਾਰ ਹੈ, ਗਿਣਤੀ ਤੂੰ ਰਹਿਤ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਤੇਰਾ ਅੰਤ ਅੱਜ ਤੱਕ ਕਿਸੇ ਨੇ ਲਿਆ ਨਹੀਂ, ਨਾ ਕੋਈ ਲੈ ਹੀ ਸਕਦਾ ਹੈ। ਹਾਂ ਇਹ ਗੱਲ ਹੈ, ਇਹੋ ਅੰਤ ਨਾ ਕਹਿਆ ਜਾਏ, ਇਹੋ ਹੀ ਅੰਤ ਹੈ। ਇੱਥੇ ਆਕਰ ਕੇ ਖੜਨਾ ਪੈਂਦਾ ਕਿ ਉਹਦੇ ਬਾਰੇ ਕੁਝ ਕਹਿਆ ਹੀ ਨਹੀਂ ਜਾ ਸਕਦਾ। ਅੰਤ ਇਹੋ ਹੀ ਹੈ ਕਿ ਕੁਝ ਨਹੀਂ ਕਿਹਾ ਜਾ ਸਕਦਾ, ਕੁਝ ਨਹੀਂ ਆਖਿਆ ਜਾ ਸਕਦਾ। ਅਤੇ ਸਤਿਗੁਰਾਂ ਨੇ ਇਹ ਕਹਿ ਦਿੱਤਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿ ਲਿਖ ਨਾਮ ਸਲਾਹਾ ਲਿਖ, ਲਿਖ ਅੰਤ ਨਾ ਪਾਰਾ ਵਾਰ, ਉਸਦਾ ਨਾਮ ਲਿਖ, ਉਹਦੀ ਸਲਾਹ ਸਿਫਤ ਲਿਖ, ਅਤੇ ਲਿਖਦੇ ਲਿਖਦੇ ਇਹ ਵੀ ਕਹਿ ਦੇ ਵਾਹਿਗੁਰੂ ਅਜੇ ਵੀ ਅੰਤ ਪਾਰਾ ਵਾਰ ਨਹੀਂ ਹੈ, ਤੇਰਾ ਅੰਤ ਨਹੀਂ ਮੈਂ ਲੈ ਸਕਦਾ। ਵਾਹਿਗੁਰੂ ਪਰਮੇਸ਼ਰ ਦਾ ਅੰਤ ਨਾ ਕਿਸੇ ਨੇ ਲਏ, ਨਾ ਕੋਈ ਲੈ ਹੀ ਸਕਦਾ ਹੈ। ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨੇ ਹੀ ਲਹੀ ਹੈ, ਕਿਸੇ ਨੇ ਅੰਤ ਨਹੀਂ ਲਿਆ ਤੇਰਾ। ਵਾਹਿਗੁਰੂ ਤੂੰ ਸਾਡੇ ਕਰੋੜਾਂ ਹੀ ਅਪਰਾਧ ਗੁਨਾਹ ਉਹਨਾਂ ਨੂੰ ਖੰਡੋ ਨਾਸ਼ ਕਰਦੇ ਹੋ, ਅਸੀਂ ਪਾਪ ਕਰੀ ਜਾਂਦੇ ਹਾਂ। ਵਾਹਿਗੁਰੂ ਪਰਮੇਸ਼ਰ ਸਾਡਾ ਸੁਭਾਅ ਪਾਪ ਕਰਨ ਦਾ ਹੈ, ਤੁਸੀਂ ਉਹਨਾਂ ਨੂੰ ਪਾਪਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੋ। ਜੇ ਸਾਡੇ ਪਾਪਾਂ ਦਾ ਹਿਸਾਬ ਕਿਤਾਬ ਕਰਨ ਲੱਗ ਪਏ ਫਿਰ ਤਾਂ ਛੁਟਕਾਰਾ ਨਹੀਂ ਹੋਣਾ। ਲੇਖੇ ਕਿਉਂਕਿ ਛੋਟੀ ਹੈ ਖਿਣ ਖਿਣ ਭੁੱਲਣ ਹਾਰ, ਲੇਖੇ ਨਾਲ ਨਹੀਂ, ਤੁਸੀਂ ਜਿਵੇਂ ਬੱਚਿਆਂ ਨੂੰ ਬਖਸ਼ ਲਈਦਾ ਨਾ, ਇਸੇ ਤਰ੍ਹਾਂ ਤੁਸੀਂ ਵੀ ਸਾਨੂੰ ਬਖਸ਼ ਲੈਂਦੇ, ਸਾਡੇ ਕਰੋੜਾਂ ਅਪਰਾਧ ਨਾਸ ਕਰਦੇ ਹੋ। ਅਨਕ ਵਿਧੀ ਸਮਝਾਓ, ਅਨੇਕਾਂ ਵਿਧੀਆਂ ਨਾਲ ਸਮਝਾਉਂਦੇ ਹੋ, ਕਦੀ ਲਾਲਚ ਦੇ ਕੇ ਸਮਝਾਉਂਦੇ ਹੋ, ਬੱਚੇ ਨੂੰ ਆਖਿਆ ਬੱਚਿਆ ਆ ਲਾਲਚ ਲੈ, ਕਦੀ ਉਸਨੂੰ ਪੈਸੇ ਦੇ, ਕਦੀ ਲਾੜ ਕਰਾਈਦਾ, ਕਦੀ ਉਸਨੂੰ ਤਾੜਨਾ ਦੇਈਦੀ ਹੈ ਕਿ ਆ ਕਰ, ਉਸਨੂੰ ਪ੍ਰੇਮ ਨਾਲ ਸਕੂਲ ਭੇਜੀਦਾ, ਪ੍ਰੇਮ ਨਾਲ ਆਖੀ ਨਾ ਪੜ, ਜੇ ਨਹੀਂ ਆਖੇ ਲੱਗਦਾ ਫਿਰ ਮਾਰ ਕਟਾਈ ਵੀ ਕਰਨੀ ਪੈਂਦੀ ਹੈ। ਵਾਹਿਗੁਰੂ ਤੁਸੀਂ ਸਾਨੂੰ ਬੱਚਿਆਂ ਵਾਂਗ ਹੀ ਸਮਝਾਉਂਦੇ ਹੋ, ਕੋਈ ਤਾੜ ਕੇ, ਕਦੀ ਲਾਲਚ ਦੇ ਕਰਕੇ, ਕਦੀ ਪ੍ਰੇਮ ਨਾਲ ਸਮਝਾਉਂਦੇ ਹੋ ਜੀ। ਅਸੀਂ ਵਾਹਿਗੁਰੂ ਅਗਿਆਨੀ ਹਾਂ, ਅਲਪ ਪੁਸ਼ ਬੁੱਧੀ ਵਾਲੇ, ਥੋੜ੍ਹੀ ਤੋਂ ਥੋੜ੍ਹੀ ਮੱਤ ਹੈ, ਤੁਸੀਂ ਆਪਣਾ ਬਿਰਧਪਨ ਰੱਖੋ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਜਬ ਤੋਂ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹੁਣ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸ਼ਰਮਾ, ਆਪਣਾ ਬਿਰਧ ਰੱਖ ਲਓ, ਪਰਨ ਰੱਖੋ ਜੀ। ਸਤਿਗੁਰੂ ਫਰਮਾਉਂਦੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਏ ਹਾਂ ਤੇ ਤੇਰੀ ਸਾਨੂੰ ਆਸਾ ਹੈ, ਤੁਮ ਹੀ ਸੱਜਣ ਸਹੇਲੇ, ਤੁਸੀਂ ਸਾਡੇ ਸੁਖਦਾਇਕ ਸੱਜਣ ਹੋ, ਸੁਖ ਦੇਣ ਵਾਲੇ ਸਾਡੇ ਤੁਸੀਂ ਮਿੱਤਰ ਹੋ। ਸਤਿਗੁਰੂ ਜੀ ਉਪਦੇਸ਼ਾਂ ਦੇ ਸਭ ਦੀ ਸੰਪੂਰਨਤਾਈ ਕਰਦਿਆਂ, ਰੱਖੋ ਰੱਖਣ ਹਾਰ ਦਿਆਲਾ, ਹੈ ਦਇਆ ਕਰਨ ਵਾਲੇ ਦਿਆਲੂ ਵਾਹਿਗੁਰੂ ਪਰਮੇਸ਼ਰ ਜੀ ਸਾਨੂੰ ਰੱਖ ਲਓ। ਤੁਸੀਂ ਪਿੱਛੇ ਵੀ ਰੱਖਦੇ ਆਏ ਹੋ, ਹੁਣ ਵੀ ਸਾਨੂੰ ਰੱਖ ਲਓ, ਰੱਖਣ ਵਾਲੇ ਹੋ ਕਰਕੇ ਰੱਖ ਲਓ। ਨਾਨਕ ਕਰਕੇ ਬੋਲੇ, ਅਸੀਂ ਤੇਰੇ ਘਰ ਦੇ ਬੋਲੇ ਹਾਂ, ਦਾਸ ਹਾਂ ਵਾਹਿਗੁਰੂ ਪਰਮੇਸ਼ਰ, ਕਿਰਪਾ ਕਰਕੇ ਸਾਨੂੰ ਬਿਖਾ ਲਓ, ਰੱਖ ਲਓ, ਰੱਖੋ ਰੱਖਣ ਹਾਰ, ਰੱਖਣ ਵਾਲੇ ਹੋ ਕੇ ਰੱਖ ਲਓ। ਜਾਂ ਜਿਹੜੇ ਵਿਸ਼ੇ ਵਿਕਾਰ ਨੇ, ਇਹ ਤਾਂ ਰਾਖ ਕਰਨ ਵਾਲੇ ਨੇ, ਇਹ ਤਾਂ ਸਾਡੀ ਸੁਆਹ ਬਣਾਉਣ ਵਾਲੇ ਨੇ, ਸਾਨੂੰ ਮਿੱਟੀ ਵਿੱਚ ਮਿਲਣ ਵਾਲੇ, ਇਹਨਾਂ ਵੱਲ ਰੱਖ ਲਓ। ਇਹਨਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ, ਵੱਡਿਆਂ ਵੱਡਿਆਂ ਦੀ ਰਾਖ ਬਣਾ ਦਿੱਤੀ, ਸੁਆਹ ਬਣਾ ਦਿੱਤੀ ਹੈ। ਵਾਹਿਗੁਰੂ ਕਿਰਪਾ ਕਰਕੇ ਇਹਨਾਂ ਵੱਲ ਸਾਨੂੰ ਰੱਖ ਲਓ, ਬਚਾ ਲਓ। ਨਾਨਕ ਕਰਕੇ ਗੋਲੇ, ਅਸੀਂ ਤੇਰੇ ਘਰ ਦੇ ਗੋਲੇ ਹਾਂ, ਦਾਸ ਹਾਂ ਵਾਹਿਗੁਰੂ ਪਰਮੇਸ਼ਰ, ਤੈਨੂੰ ਸ਼ਰਨ ਪਾਇਆ ਹੋਇਆ ਦੀ ਲੱਜੇ, ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰ। ਇਹ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸ੍ਰੇਸ਼ਟ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਜੀ ਦਇਆ ਕਰਨ, ਇਹ ਬਖਸ਼ਿਸ਼ ਸ਼ੁਭ ਉਪਦੇਸ਼ ਸਭ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੀਆਂ ਹਿਰਦਿਆਂ ਦੇ ਵਿੱਚ ਵਸਣ ਅਤੇ ਇਹ ਸਿਧਾਂਤ ਉੱਪਰ ਚੱਲਦੇ ਹੋਏ ਆਪਾਂ ਲੋਕ ਸੁਖੀਏ, ਪਰਲੋਕ ਸਹੇਲੇ ਹੋਈਏ।
ਤੁਮਰੀ ਸਾਰਣ
ਤੁਮਾਰੀ ਆਸਾ, ਤੁਮਰੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।